ਦੀ ਵਿੱਚ ਵੀ ਤੂੰ ਹੈ, ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਣਖ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਇਸ ਤਰ੍ਹਾਂ ਇਹ ਸਰਗੁਣ ਵਿੱਚ ਚਲਿਆ ਜਾਂਦਾ ਜੀਵ, ਦੇਖ ਕੇ ਉਪਾਸ਼ਨਾ ਕਰਨੀ ਸਾਰਿਆਂ ਵਿੱਚ, ਸਭਨਾਂ ਵਿੱਚ ਦੇਖਣਾ ਵਾਹਿਗੁਰੂ ਨੂੰ, ਜੀਵਾਂ ਵਿੱਚ ਦੇਖਣਾ, ਪੰਛੀਆਂ ਵਿੱਚ ਦੇਖਣਾ, ਪਸ਼ੂਆਂ ਵਿੱਚ ਦੇਖਣਾ, ਕੀੜਿਆਂ ਕਿਰਮਾਂ ਵਿੱਚ ਦੇਖਣਾ। ਜਿਵੇਂ ਭਾਈ ਮੀਹਾਂ ਜੀ ਦਾ ਪ੍ਰਸੰਗ ਆਇਆ ਸੀ ਨੌਵੇਂ ਪਾਤਸ਼ਾਹ ਵਾਲੇ ਧਮਧਾਨ ਸਾਹਿਬ, ਮਾਤਾ ਨਾਨਕ ਜੀ ਨੇ ਦੇਖਿਆ ਵੀ ਸਿਰ ਤੋਂ ਪਾਣੀ ਲਾ ਕੇ ਜਦੋਂ ਪਾਇਆ ਉਹਨੇ ਵੱਡੇ ਘੜੇ ਵਿੱਚ, ਉਹ ਇੱਕ ਤਾਂ ਸਿਰ ਤੋਂ ਜਿਹੜਾ ਬਿੰਨੂ ਜਿਹਾ ਬੰਨਿਆ ਉਹ ਡਿੱਗ ਪਿਆ ਥੱਲੇ, ਵੀ ਕਈ ਕੀੜੇ ਡਿੱਗ ਪਏ ਥੱਲੇ, ਉਹ ਕੀੜੇ ਚੁੱਕ ਕੇ ਫਿਰ ਸਿਰ 'ਚ ਰੱਖ ਲਏ ਉਹਨੇ ਆਪਣੇ। ਮਾਤਾ ਜੀ ਕਹਿੰਦੇ ਪੁੱਤਰ ਇਹ ਕੀ ਕੀਤਾ ਤੂੰ, ਇਹ ਕੀੜੇ ਕਿੱਥੋਂ ਨਿਕਲੇ? ਕਹਿੰਦੇ ਮਾਤਾ ਜੀ ਬਸ ਇਹ ਹੁਣ ਮੈਂ ਕੀ ਕਰਾਂ, ਜੇ ਮੈਂ ਇਹਨੂੰ ਸਿੱੜ ਦਿਆਂਗਾ ਨਾ ਇਹ ਵਿਚਾਰੇ ਮਰ ਜਾਣਗੇ, ਹੁਣ ਤਾਂ ਮੇਰੇ ਸਿਰ 'ਚੋਂ ਮਾਸ ਖਾ ਖਾ ਕੇ ਜਿਉਂਦੇ ਨੇ ਇਹ, ਇਹਨਾਂ 'ਚ ਵੀ ਮਾਤਾ ਜੀ ਰੱਬ ਹੀ ਆ ਜੀ। ਮਾਤਾ ਨਿਹਾਲ ਹੋ ਗਈ, ਖੁਸ਼ ਹੋ ਗਏ, ਕਹਿੰਦੇ ਵਾਹ ਬਈ ਭਗਤਾ। ਮਹਾਰਾਜ ਨੌਵੇਂ ਪਾਤਸ਼ਾਹ ਆਏ, ਕਹਿੰਦੇ ਮਹਾਰਾਜ ਆਹ ਸਿੱਖ ਤਾਂ ਇੰਨੀ ਅਵਸਥਾ ਵਿੱਚ ਬਣਿਆ ਬੈਠਾ। ਅੱਛਾ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਤੇਰੇ ਬੜਾ ਮਹੰਤ ਬਣੇਗਾ ਤੂੰ, ਆਹ ਤੇਰੇ ਸਿਰ ਦੇ ਜਿੰਨੇ ਕੀੜੇ ਆ ਨਾ ਇਹ ਸਭ ਤੇਰੇ ਚੇਲੇ ਬਣਨਗੇ, ਫਿਰ ਇਹ ਤੇਰੇ ਰਾਹੀਂ ਤਰਨਗੇ। ਸੋ ਐਸਾ ਹੈ ਕਿ ਸਾਰਿਆਂ ਅੰਦਰ ਹੀ ਬ੍ਰਹਮ ਨੂੰ ਦੇਖਣਾ, ਦਿਖਦੀਆਂ ਚੀਜ਼ਾਂ ਵਿੱਚ ਬ੍ਰਹਮ ਨੂੰ ਦੇਖਣਾ ਹੀ ਸਰਗੁਣ ਦੀ ਉਪਾਸ਼ਨਾ ਹੈ।
ਅਹੰਗ ਬ੍ਰਹਮ ਅਸਮੀ ਚਿੰਤਨ ਕਿਵਾ ਨਿਰਗੁਣ ਉਪਾਸ ਭਾਵੇ ਕਪੀਨ।
ਹੁਣ ਨਿਰਗੁਣ ਦੀ ਉਪਾਸ਼ਨਾ ਦੱਸਦੇ ਨੇ, ਕਹਿੰਦੇ ਅਹੰਗ ਬ੍ਰਹਮ ਅਸਮੀ ਮੈਂ ਬ੍ਰਹਮ ਹਾਂ, ਇਹ ਚਿੰਤਨ ਜਿਹੜਾ ਕਰਨਾ ਹੈ ਕਿਵਾਂ, ਕਹਿੰਦੇ ਕਿਵੇਂ, ਨਿਰਗੁਣ ਦੀ ਉਪਾਸ਼ਨਾ ਹੈ, ਇੱਕੋ ਭਾਵ 'ਚ ਭਿੱਜ ਜਾਣਾ ਕਿ ਸਾਰੇ ਕਿਤੇ ਬ੍ਰਹਮ ਨੂੰ ਦੇਖਣਾ, ਦਿਖਦੀਆਂ ਚੀਜ਼ਾਂ 'ਚ ਨਹੀਂ ਪਰਚਣਾ, ਉੱਥੇ ਉਹ ਨਿਕਲ ਜਾਂਦੇ ਨੇ, ਉਹ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹਨਾਂ 'ਚੋਂ ਨਿਕਲ ਜਾਂਦੇ ਨੇ। ਮਿਥਿਆ ਤਨ ਤਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਸ ਕਰਕੇ ਆਪਣੀਆਂ ਅੱਖਾਂ ਦੇ ਨਾਲ ਜੋ ਦਿਖਦੇ 'ਚ ਪਹਿਲਾਂ ਸਰਗੁਣ ਨੂੰ ਦੇਖਦੇ ਸੀ, ਹੁਣ ਮਿਟ ਗਿਆ, ਹੁਣ ਸਿਰਫ ਇੱਕ ਬ੍ਰਹਮ ਹੀ ਬ੍ਰਹਮ ਹੈ। ਉਹ ਕਿਵੇਂ, ਜਿਹੜੀ ਮੇਰੀ ਆਤਮਾ ਹੈ ਇਹੀ ਬ੍ਰਹਮ ਹੈ, ਮੈਂ ਹੀ ਪਰਮੇਸ਼ਰ ਹਾਂ, ਇੱਕ ਅਵਸਥਾ ਵਿੱਚ ਜਾ ਕੇ ਬਣਦਾ। ਪਹਿਲਾਂ ਹੀ ਨਹੀਂ ਕਹਿਣ ਲੱਗ ਜਾਣਾ ਜਿਵੇਂ ਭਾਈ ਮਰਦਾਨਾ ਜੀ ਨੇ ਮਹਾਰਾਜ ਦੀ ਰੀਸ ਕਰਕੇ ਪਹਿਲਾਂ ਹੀ ਕਹਿ ਤਾ ਸੋਹੰਗ ਸੋਹੰਗ, ਫਿਰ ਉਹ ਪਾਣੀ 'ਚ ਵੀ ਡੁੱਬ ਗਿਆ ਸੀ। ਇਹ ਤਾਂ ਇੱਕ ਅਵਸਥਾ ਵਿੱਚ ਜਾ ਕੇ ਕਹਿਣਾ ਆਪਾਂ ਨੇ, ਇਹ ਤਾਂ ਵੈਸੇ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਅਵਸਥਾ ਬਣ ਜਾਂਦੀ ਹੈ।
ਸਵਈਆ ਛੰਦ ਆਕਾਰ ਉਕਾਰ ਮਕਾਰ ਨਾਦ ਵਿਦ ਹਰ ਸ਼ਿਵ ਕਿ ਸਦਾ ਸ਼ਿਵ ਜਾਨ।
ਹੁਣ ਇਹਦਾ ਪਖਿਅੰਤਰ ਦੱਸਦੇ ਨੇ, ਕਹਿੰਦੇ ਇਹ ਤਿੰਨ ਪ੍ਰਕਾਰ ਦਾ ਜਿਵੇਂ ਤੁਹਾਨੂੰ ਦੱਸਿਆ ਨਾ, ਉਪਾਸ਼ਨਾ ਦੱਸੀ ਹੈ, ਸਰਗੁਣ ਦੀ ਉਪਾਸ਼ਨਾ, ਨਿਰਗੁਣ ਦੀ ਉਪਾਸ਼ਨਾ, ਇਹਨਾਂ ਨੂੰ ਇੱਕ ਹੋਰ ਢੰਗ ਨਾਲ ਵੀ ਕਹਿੰਦੇ ਨੇ, ਕਹਿੰਦੇ ਉਹ ਵੀ ਸੁਣ ਲਓ ਉਹ ਕਿਵੇਂ ਕਹਿੰਦੇ ਨੇ। ਕਹਿੰਦੇ ਨੇ ਜਿਵੇਂ ਆਕਾਰ ਉਕਾਰ ਤੇ ਮਕਾਰ, ਆ ਓ ਮ, ਆਪਾਂ ਜਿਵੇਂ ਕਹਿੰਦੇ ਹਾਂ ਇੱਕ ਓਅੰਕਾਰ ਵਿੱਚ, ਓਅੰਕਾਰ ਵਿੱਚ ਮਾਤਰ ਆ ਜਾਂਦੀ ਆ ਅ ਓ ਮ, ਤੇ ਉਹਦੇ ਉੱਤੇ ਬਿੰਦੀ ਆ ਜਾਂਦੀ ਹੈ ਜਾਂ ਉਹਦੇ ਉੱਤੇ ਆਕਾਰ ਆ ਜਾਂਦੀ ਕਾਰ ਆ ਜਾਂਦੀ ਹੈ। ਪਹਿਲਾਂ ਦੂਸਰੇ ਮਤ ਦਾ ਦੱਸ ਕੇ ਫਿਰ ਆਪਣਾ ਦੱਸਣਗੇ ਬਾਅਦ ਵਿੱਚ। ਕਹਿੰਦੇ ਇਉਂ ਕਰਦੇ ਨੇ ਆਕਾਰ ਉਕਾਰ ਤੇ ਮਕਾਰ, ਜਿਹੜਾ ਓਅੰਗ ਦਾ ਜਾਪ ਹੈ ਉਹਦੇ ਉੱਤੇ ਜਿਹੜਾ ਨਾ ਨਾਦ ਬਿੰਦ, ਉਹਦੇ ਉੱਤੇ ਬਿੰਦੀ ਲੱਗੀ ਹੋਈ ਹੈ, ਵਿਦ ਵਿਧਾਤਾ ਇਹ ਵਿਸ਼ਨੂ ਸ਼ਿਵਜੀ, ਇਹਨਾਂ ਸਾਰਿਆਂ ਨੂੰ ਕਿ ਸਦਾ ਸ਼ਿਵ, ਇੱਥੇ ਸਦਾ ਸ਼ਿਵ ਦਾ ਅਰਥ ਹੈ ਅਕਾਲ ਪੁਰਖ ਕਲਿਆਣ ਸਰੂਪ, ਉਹ ਜਿਹੜਾ ਆਉਂਦਾ ਨਾ ਨਿਰੰਕਾਰ ਕਾ ਚਿੰਤਨ ਹੈ ਭਿਵ, ਮਹਾਂਦੇਵ ਕੋ ਕਹਿਤ ਸਦਾ ਸ਼ਿਵ। ਇਹ ਗਲਤੀ ਨਾਲ ਲੋਕ ਮਹਾਂਦੇਵ ਜੀ ਨੂੰ ਹੀ ਸ਼ਿਵ ਕਹਿੰਦੇ, ਸ਼ਿਵ ਹੁੰਦਾ ਕਲਿਆਣ ਸਰੂਪ ਵਾਹਿਗੁਰੂ। ਇਉਂ ਇਹਨਾਂ ਦੋਨਾਂ ਦਾ ਭੁਲੇਖਾ ਮਨ ਚੋਂ ਦੂਰ ਕਰ ਦਿਓ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ, ਉਹ ਦੇਹ ਸ਼ਿਵਾ ਅਕਾਲ ਪੁਰਖ ਨੂੰ ਆਖਿਆ ਹੈ। ਇੱਥੇ ਹੁਣ ਇਹ ਗੱਲ ਕਲੀਅਰ ਹੁੰਦੀ, ਜੇ ਆਪਾਂ ਨਾ ਸੁਣੀਏ ਨਾ ਫਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਆਪਾਂ ਕਹਿੰਦੇ ਹਾਂ ਨਹੀਂ ਮਹਾਰਾਜ ਨੇ ਸ਼ਿਵਜੀ ਨੂੰ ਕਿਹਾ। ਆ ਜਿਹੜੇ ਕੋਈ ਹਿੰਦੂ ਵੀ ਰਹੇ ਕਹਿੰਦੇ ਨੇ ਮਹਾਰਾਜ ਨੇ ਸ਼ਿਵਜੀ ਨੂੰ ਅਰਦਾਸਾਂ ਕੀਤੀਆਂ ਨੇ, ਨਹੀਂ ਤੁਸੀਂ ਵੀ ਸੁਣ ਲਓ, ਤੁਹਾਡਾ ਹੀ ਵਿਦਾਂਤ ਹੈ ਇਹ। ਵਿਦਾਂਤ ਵਿੱਚ ਇਹ ਗੱਲ ਸਮਝਾਈ ਹੋਈ ਹੈ ਕਿ ਵਿਦ ਵਿਧਾਤਾ ਤੇ ਹਰ ਵਿਸ਼ਨੂੰ ਤੇ ਸ਼ਿਵ ਕਿ ਸਦਾ ਸ਼ਿਵ ਜਾਨ, ਇਹਨਾਂ ਆਕਾਰ ਉਕਾਰ ਮਕਾਰ ਤੇ ਨਾਦ ਬਿੰਦ ਇਹਨਾਂ ਤਿੰਨਾਂ ਨੂੰ ਸ਼ਿਵ ਜੀ ਬ੍ਰਹਮਾ ਹੋਣਾ ਨੂੰ ਇਹਨਾਂ ਸਾਰਿਆਂ ਨੂੰ ਕੀ ਜਾਣਨਾ ਸਦਾ ਸ਼ਿਵ ਕਲਿਆਣ ਸਰੂਪ ਜਾਣਨਾ ਇਹਨਾਂ ਦੀ ਆਕਾਰ ਨੂੰ ਮਿਟਾ ਦੇਣਾ ਮਨ ਚੋਂ ਆਕਾਰ ਮਿਟਾ ਕੇ ਇਹ ਦੇਖਣਾ ਕਿ ਇਹ ਵੀ ਵਾਹਿਗੁਰੂ ਹੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਕਿਤੇ ਤਾਂ ਮਹਾਰਾਜ ਇਉਂ ਕਹਿੰਦੇ ਨੇ ਕਿ ਵਾਹਿਗੁਰੂ ਸਭ ਕੁਝ ਤੂੰ ਹੀ ਹੋਈ ਹੈ ਕਿਉਂਕਿ ਤੂੰ ਹੀ ਸਾਰੇ ਰੂਪ ਧਾਰਨ ਕੀਤੇ ਨੇ ਸਭ ਕੁਝ ਤੁਸੀਂ ਆਪ ਹੀ ਕਰਨ ਵਾਲੇ ਹੋ ਜੀ
ਛਿਤ ਅਪ ਤੇਜ ਵਾਯੂ ਨਭ ਰੱਬ ਸਤ ਪੁਰਖ ਸਾਏਤਤ ਆਤਮ ਮਾ
ਇਸ ਪ੍ਰਕਾਰ ਕਹਿੰਦੇ ਧਰਤੀ ਜਿਹੜੀ ਹੈ ਇਸੇ ਪ੍ਰਕਾਰ ਜਿਹੜੀ ਹੈ ਵਾਯੂ ਹੈ ਅਗਨੀ ਹੈ ਪਾਣੀ ਹੈ ਆਕਾਸ਼ ਹੈ ਸੂਰਜ ਹੈ ਚੰਦਰਮਾ ਹੈ ਪੁਰਖ ਇੱਥੇ ਈਸ਼ਵਰ ਦਾ ਨਾਮ ਹੈ ਪੁਰਖ ਤੇ ਪ੍ਰਕਿਰਤੀ ਤੋ ਏਤਤ ਆਤਮ ਮਾਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣਾ ਹੀ ਆਤਮਾ ਮੰਨਣਾ ਕਿ ਇਹ ਜਿਵੇਂ ਮੇਰੇ ਅੰਦਰ ਆਤਮਾ ਹੈ ਆਤਮਾ ਮੰਨ ਕੇ ਉਹਨਾਂ ਦੀ ਉਪਾਸ਼ਨਾ ਕਰਨੀ ਸਾਰੀਆਂ ਚੀਜ਼ਾਂ ਵਿੱਚ ਜਿਵੇਂ ਮੇਰੇ ਵਿੱਚ ਜਿਹੜੀ ਜੋਤ ਕੰਮ ਕਰਦੀ ਹੈ ਉਹੀ ਜੋਤ ਸੂਰਜ ਵਿੱਚ ਹੈ ਉਹੀ ਚੰਦਰਮਾ ਵਿੱਚ ਹੈ ਉਹੀ ਤਾਰਿਆਂ ਵਿੱਚ ਹੈ ਉਹੀ ਅੱਗ ਵਿੱਚ ਹੈ ਉਹੀ ਜੋਤ ਧਰਤੀ ਵਿੱਚ ਹੈ ਇਉਂ ਜਾਣ ਕੇ ਬ੍ਰਹਮ ਦੀ ਉਪਾਸ਼ਨਾ ਕਰਨੀ ਕਿ ਸਾਰਿਆਂ ਦੇ ਵਿੱਚ ਮੈਂ ਹੀ ਹਾਂ ਇਉਂ ਉਪਾਸ਼ਨਾ ਜਿਹੜੀ ਹੈ ਸਰਗੁਣ ਦੀ ਉਪਾਸ਼ਨਾ ਉਹ ਮੇਰੇ ਵਿੱਚ ਬ੍ਰਹਮ ਹੈ ਮੈਂ ਸਾਰਿਆਂ ਵਿੱਚ ਹਾਂ ਜਦੋਂ ਆ ਕਰਕੇ ਗੰਧਾਰੀ ਨੇ ਕ੍ਰਿਸ਼ਨ ਜੀ ਨੂੰ ਕਿਹਾ ਸੀ ਰੋ ਰੋ ਕੇ ਤੁਸੀਂ ਮੇਰਾ 100 ਪੁੱਤ ਮਾਰ ਦਿੱਤਾ ਤੀਰ ਮਾਰ ਮਾਰ ਕੇ ਮੇਰੇ ਪੁੱਤਰ ਮਾਰ ਦਿੱਤੇ ਇੰਨੀ ਦੁਨੀਆਂ ਮਾਰ ਦਿੱਤੀ ਤਾਂ ਉਦੋਂ ਕ੍ਰਿਸ਼ਨ ਜੀ ਨੇ ਕਿਹਾ ਸੀ ਨਹੀਂ ਮਾਤਾ ਉਹ ਜਿੰਨੇ ਤੀਰ ਵੱਜੇ ਨੇ ਤੇਰੇ ਪੁੱਤਰਾਂ ਨੂੰ ਤਾਂ ਜਾਂ ਦੂਜਿਆਂ ਨੂੰ ਉਹ ਸਾਰੇ ਮੈਨੂੰ ਹੀ ਵੱਜੇ ਨੇ ਕਿਉਂਕਿ ਮੈਂ ਆਤਮਾ ਹਾਂ ਮੈਂ ਸਾਰਿਆਂ ਦੇ ਵਿੱਚ ਵਿਆਪਕ ਹਾਂ ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਹੋਇਆ ਸੀ ਇਹ ਇੱਕ ਉਪਾਸ਼ਨਾ ਹੁੰਦੀ ਵੱਖਰੇ ਕਿਸਮ ਦੀ ਇਹ ਆਪਾਂ ਕਰ ਸਕਦੇ ਹਾਂ ਕਿ ਸਾਰਿਆਂ ਵਿੱਚ ਮੈਂ ਹਾਂ ਵੀ ਜਿਵੇਂ ਦੂਜੇ ਨੂੰ ਭੁੱਖ ਲੱਗੀ ਆ ਉਵੇਂ ਮੈਨੂੰ ਲੱਗੀ ਆ ਜੇ ਮੇਰੇ ਕੋਲ ਇੱਕ ਰੋਟੀ ਲੈ ਪਈ ਅੱਧੀ ਤੂੰ ਖਾ ਲਾ ਤੈਨੂੰ ਵੀ ਭੁੱਖ ਲੱਗੀ ਹੋਣੀ ਆ ਤੇ ਜੇ ਆਪਾਂ ਕਹੀਏ ਨਹੀਂ ਸਾਡਾ ਹੀ ਢਿੱਡ ਭਰਨਾ ਚਾਹੀਦਾ ਦੂਜੇ ਦਾ ਤਾਂ ਭਰਨਾ ਹੀ ਨਹੀਂ ਚਾਹੀਦਾ ਤੇ ਭਾਵੇਂ ਹੋਰ ਦੁਨੀਆਂ ਭੁੱਖੀ ਮਰਦੇ ਮਰੇ ਸਾਨੂੰ ਕੀ ਇਹ ਹੁੰਦੀ ਆਮ ਦੁਨੀਆਂ ਦੀ ਗੱਲ ਪਰ ਜਿਹੜੇ ਇਸ ਉਪਾਸ਼ਨਾ ਵਿੱਚ ਬੈਠੇ ਨੇ ਉਹ ਕਹਿੰਦੇ ਪਹਿਲਾਂ ਦੂਜਿਆਂ ਨੂੰ ਛਕਾਓ ਭਾਈ ਫਿਰ ਬਾਅਦ ਵਿੱਚ ਆਪ ਛਕੋ ਭਾਈ ਇਸ ਕਰਕੇ ਉਹ ਦੂਜਿਆਂ ਵਿੱਚ ਬ੍ਰਹਮ ਨੂੰ ਦੇਖਦੇ ਹਨ
ਇੱਕ ਉਪਾਸ਼ਾ ਅਰ ਕਰ ਉਪਾਸ਼ਨਾ ਬ੍ਰਹਮ ਆਤਮਾ ਇੱਕ ਸਮਾਨ
ਉਹ ਕਹਿੰਦੇ ਨੇ ਇੱਕ ਉਪਾਸ਼ਾ ਹੈ ਤੇ ਇੱਕ ਉਪਾਸ਼ਨਾ ਕਰਨ ਵਾਲਾ ਹੈ ਦੋ ਨੇ ਤੇ ਉਪਾਸਿਆ ਕੌਣ ਹੈ ਬ੍ਰਹਮ ਹੈ ਤੇ ਉਪਾਸ਼ਕ ਕੌਣ ਹੈ ਆਤਮਾ ਹੈ ਇਹਨਾਂ ਦੋਹਾਂ ਨੂੰ ਇੱਕ ਕਰਕੇ ਜਿਹੜਾ ਕਰਦਾ ਉਹ ਉਪਾਸੇ ਉਹਨੂੰ ਕਹਿੰਦੇ ਨੇ ਇਸ ਕਰਕੇ ਇੱਕ ਤਾਂ ਪਰਮਾਤਮਾ ਹੋ ਗਿਆ ਇੱਕ ਆਤਮਾ ਇਹ ਦੋ ਚੀਜ਼ਾਂ ਹੋ ਗਈਆਂ ਇੱਕ ਇਹਨਾਂ ਦੋਨਾਂ ਨੂੰ ਇੱਕ ਕਰਕੇ ਜਾਣਨ ਵਾਲਾ ਸੋ ਜਿਵੇਂ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਉਚਾਰਨ ਤਾਂ ਕੀਤਾ ਹੈ ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਜਾ ਕਰਕੇ ਸਤਿਗੁਰੂ ਜੀ ਨੇ ਇਹ ਬਚਨ ਕਰ ਦਿੱਤਾ ਕਿ ਮੇਰੇ ਵਿੱਚ ਤੇ ਅਕਾਲ ਪੁਰਖ ਵਿੱਚ ਸਾਰਿਆਂ ਵਿੱਚ ਜਿਹੜਾ ਇੱਕ ਜੋਤ ਨੂੰ ਦੇਖਦਾ ਹੈ ਆਪਣੇ ਵਿੱਚ ਜੋਤ ਨੂੰ ਦੇਖਦਾ ਹੈ ਉਹ ਇਹੀ ਤਾਂ ਉਪਾਸ਼ਨਾ ਕਰ ਰਿਹਾ ਹੈ ਜਿਹੜਾ ਇਹ ਕਹਿੰਦਾ ਕਿ ਆਤਮਾ ਤੇ ਪਰਮਾਤਮਾ ਦੋਵੇਂ ਇੱਕ ਨੇ ਉਹ ਤੀਜਾ ਜਿਹੜਾ ਮੈਂ ਹਾਂ ਇਹਨਾਂ ਦੋਨਾਂ ਨੂੰ ਇੱਕ ਕਰਕੇ ਦੇਖਣ ਵਾਲਾ ਇਹਨੂੰ ਕਹਿੰਦੇ ਨੇ ਇੱਕ ਉਪਾਸਿਆ ਅਰ ਕਰ ਉਪਾਸ਼ਨਾ ਬ੍ਰਹਮ ਆਤਮਾ ਏਕ ਸਮਾਨ ਇਹ ਦੋਨੋਂ ਇੱਕੋ ਸਮਾਨ ਹਨ
ਇੱਕ ਪ੍ਰਤੀਕ ਉਪਾਸ਼ਨਾ
ਸੋ ਇੱਕ ਪ੍ਰਕਾਰ ਦੀ ਜਿਹੜੀ ਨਾ ਇੱਕ ਪ੍ਰਤੀਕ ਉਪਾਸ਼ਨਾ ਹੁੰਦੀ ਹੈ ਇਹ ਪ੍ਰਤੀਕ ਉਪਾਸ਼ਨਾ ਜਾ ਕਰਕੇ ਇਹਦੀ ਵੀ ਸੋਝੀ ਦਿੰਦੇ ਨੇ ਅੱਗੇ ਹੋਰ ਪੰਕਤੀ ਬੋਲਣਗੇ
ਕਹੇ ਅਪਰ ਸੁਣੀਏ ਦੇ ਕੰਨ
ਪ੍ਰਤੀਕ ਉਪਾਸ਼ਨਾ ਹੁੰਦੀ ਕਹਿੰਦੇ ਹੋਰ ਜਿਹੜਾ ਨਾ ਕੰਨ ਦੇ ਕੇ ਧਿਆਨ ਦੇ ਨਾਲ ਇਸ ਨੂੰ ਸੁਣਨਾ ਕਰੋ
ਅਥਵਾ ਵਿਲੈ ਅਕਾਰ ਉਕਾਰੇ ਵਿਲੈ ਉਕਾਰ ਮਕਾਰ ਮਜਾਰ
ਹੁਣ ਇੱਕ ਹੋਰ ਦੂਸਰੇ ਪ੍ਰਕਾਰ ਦੀ ਉਪਾਸ਼ਨਾ ਇੱਕ ਤਾਂ ਆਪਾਂ ਉਪਾਸ਼ਨਾ ਪਹਿਲਾਂ ਸੁਣੀ ਸੀਗੀ ਜਿਹੜੀ ਆਪਾਂ ਨੇ ਉਪਾਸ਼ਨਾ ਕੀਤੀ ਫਿਰ ਸਰਗੁਣ ਦੀ ਸੁਣੀ ਹੁਣ ਆਪਾਂ ਵਿਲੇ ਕਰਨਾ ਸਾਰੀਆਂ ਚੀਜ਼ਾਂ ਨੂੰ ਜਿਵੇਂ ਉਹ ਰੇਡੀਓ ਸੁਣਦੇ ਆ ਜਾਂ ਹੋਰ ਕੋਈ ਟੈਲੀਫੋਨ ਆਦਿਕ ਹੋਰ ਸੁਣਦੇ ਆ ਅੱਜ ਕੱਲ੍ਹ ਉਹ ਲੰਮਾ ਸਾਰਾ ਏਰੀਅਲ ਜਿਹਾ ਕੱਢ ਲੈਂਦੇ ਨੇ ਬਾਹਰ ਨੂੰ ਸੋ ਇਸ ਕਰਕੇ ਉਹ ਫਿਰ ਹੌਲੀ ਹੌਲੀ ਜਦੋਂ ਗੱਲਬਾਤ ਕਰ ਲਈ ਸਾਰਾ ਇਕੱਠਾ ਕਰ ਦਿੰਦੇ ਨੇ ਇੱਕ ਦੇ ਵਿੱਚ ਦੂਜਾ ਦੂਜੇ ਤੀਜਾ ਸਮਾ ਜਾਂਦਾ ਉਹ ਛੋਟਾ ਜਿਹਾ ਹੀ ਰਹਿ ਜਾਂਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਸਾਰਾ ਕੁਛ ਬ੍ਰਹਮ ਦੇ ਵਿੱਚੋਂ ਬਾਹਰ ਨੂੰ ਆਇਆ ਹੋਇਆ ਉਹ ਬ੍ਰਹਮ ਵਿੱਚ ਹੀ ਲੀਨ ਕਰ ਲੈਣਾ ਇਸ ਢੰਗ ਦੇ ਨਾਲ, ਅਥਵਾ ਕਹਿੰਦੇ ਵਿਲੈ ਕਰਨਾ ਇੱਕ ਦੂਜੇ ਦੇ ਵਿੱਚ। ਆ ਉਹ ਮਾਂ ਨੂੰ ਹੁਣ ਕਿਵੇਂ ਵਿਲੇ ਕਰਦੇ ਨੇ, ਕਹਿੰਦੇ ਆਕਾਰ ਦੇ ਵਿੱਚ ਓਕਾਰ ਨੂੰ ਲੀਨ ਕਰ ਲੈਣਾ, ਵਿਲੈ ਓਕਾਰ ਦੇ ਵਿੱਚ ਮਕਾਰ ਨੂੰ ਉਹਦੇ ਵਿੱਚ ਲੀਨ ਕਰ ਲੈਣਾ, ਹੁਣ ਸਾਰਾ ਕੁਛ ਪਿੱਛੇ ਨੂੰ ਮੋੜ ਲਿਆ ਵਾਪਸ।
ਅਰਧ ਮਾਤਰ ਮੈਂ ਕਰ ਮਕਾਰ ਲੇ, ਅਰਧ ਮਾਤਰ ਕੋ ਪੁਰਖ ਉਦਾਰ।
ਉਹ ਜਿਹੜੀ ਅਰਧ ਮਾਤਰਾ ਹੁੰਦੀ ਉੱਪਰਲੇ ਪਾਸੇ, ਕਹਿੰਦੇ ਉਹਨੂੰ ਮਕਾਰ ਦੇ ਵਿੱਚ ਲੀਨ ਕਰ ਲਿਆ, ਤੇ ਅਰਧ ਮਾਤਰ ਨੂੰ ਫਿਰ ਜਿਹੜਾ ਸੀ ਪੁਰਖ ਉਦਾਰ ਈਸ਼ਵਰ ਇਹਦੇ ਵਿੱਚ ਲੀਨ ਕਰ ਲਿਆ। ਜਿਵੇਂ ਆਪਾਂ ਊੜਾ ਲਿਖੀਏ ਜਾਂ ਓਂਕਾਰ ਲਿਖੀਏ, ਓਂਕਾਰ ਸਿੱਧਾ ਲਿਖੋ ਪਹਿਲਾਂ, ਇਹ ਗੱਲ ਸਮਝਣ ਵਾਸਤੇ ਹੈ। ਹੁਣ ਓਂਕਾਰ ਨੂੰ ਪੁੱਠਾ ਲਿਖੋ, ਪੁੱਠਾ ਉੱਤੋਂ ਸ਼ੁਰੂ ਕਰੋ ਜਿਹੜੀ ਉਹ ਕਾਰ ਹੈ, ਫਿਰ ਥੱਲੇ ਨੂੰ ਲੈਣ ਉਲਟੀ ਵਾਪਸ ਮੋੜ ਲਓ, ਵਾਪਸ ਮੋੜ ਲਈ ਲੈਣ, ਸਾਰਾ ਊੜਾ ਵਾਪਸ ਕਰਕੇ ਲਿਖ ਲਿਆ। ਜਿਵੇਂ ਇਸੇ ਤਰ੍ਹਾਂ ਜਿਵੇਂ ਪਹਿਲਾਂ ਊੜਾ ਖੋਲਿਆ ਸੀ ਬਾਹਰ ਨੂੰ, ਓਂਕਾਰ ਕਹਿ ਕੇ ਸ੍ਰਿਸ਼ਟੀ ਬਣਾਤੀ ਪਰਮੇਸ਼ਰ ਨੇ, ਜਦੋਂ ਸ੍ਰਿਸ਼ਟੀ ਨੂੰ ਲੈ ਕਰਦਾ ਨਾ ਤਾਂ ਵਾਪਸ ਇੱਕ ਵਾਰ ਫਿਰ ਓਂਕਾਰ ਕਹਿ ਕੇ ਵਾਪਸ ਓਂਕਾਰ ਦੇ ਰਾਹੀਂ ਸ੍ਰਿਸ਼ਟੀ ਨੂੰ ਲੀਨ ਕਰ ਦਿੰਦੇ ਨੇ ਆਪਣੇ ਵਿੱਚ। ਇਸ ਕਰਕੇ ਕਹਿੰਦੇ ਬਿਰਤੀ ਵਿੱਚ ਵੀ ਇਹ ਗੱਲ ਬਣ ਜਾਂਦੀ ਹੈ, ਬਿਰਤੀ ਦੇ ਵਿੱਚ ਇਹਨਾਂ ਸਾਰੀਆਂ ਅੱਖਰਾਂ ਨੂੰ ਹੀ ਲੀਨ ਕਰ ਲਈਦਾ ਹੈ।
ਪੁਰਖ ਪਰਮਾਤਮ ਏਵ ਤਿਸ਼ਟੇ ਬ੍ਰਹਮ ਆਤਮਾ ਸ਼ੇਕ ਵਿਚਾਰ।
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਨਾ ਸਾਰੀਆਂ ਮਾਤਰਾ ਨੂੰ ਇਕੱਤਰ ਕਰਕੇ ਫਿਰ ਕੀ ਦੇਖਣਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਜਿਹੜਾ ਬ੍ਰਹਮ ਹੈ ਨਾ ਆਤਮਾ, ਉਹਨੂੰ ਇਕੱਲਾ ਵਿਚਾਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ 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 ਆਪਣੇ ਅੰਦਰ ਇਕੱਠਾ ਕਰ ਲੈਣਾ, ਇਕੱਠਾ ਕਰਕੇ ਅਥਵਾ ਕਹਿੰਦੇ ਆਕਾਰ ਨੂੰ ਓਕਾਰ ਵਿੱਚ ਲੀਨ ਕਰੇ, ਓਕਾਰ ਨੂੰ ਮਕਾਰ ਵਿੱਚ ਤੇ ਮਕਾਰ ਨੂੰ ਅਰਧ ਮਾਤਰਾ ਵਿੱਚ, ਅਰਧ ਮਾਤਰਾ ਨੂੰ ਪੁਰਖ ਵਿੱਚ ਲੀਨ ਕਰੇ ਤੇ ਪੁਰਖ ਨੂੰ ਪਰਮਾਤਮਾ ਵਿੱਚ ਸਥਿਤ ਕਰੇ। ਹੁਣ ਕੀ ਰਹਿ ਗਿਆ ਆਪਣੇ ਕੋਲ? ਬ੍ਰਹਮ ਆਤਮਾ ਬਾਕੀ ਰਹਿ ਗਿਆ। ਇਹ ਵਿਚਾਰ ਲਓ ਕਿ ਭਾਵ ਆਤਮਾ ਬ੍ਰਹਮ ਰੂਪ ਜਾਣਿਆ ਗਿਆ ਹੈ, ਇਸ ਤਰ੍ਹਾਂ ਆਤਮਾ ਨੂੰ ਬ੍ਰਹਮ ਰੂਪ ਜਾਣਦੇ ਹਨ ਸਿਆਣੇ।
ਇਤੀ ਉਪਾਸ਼ਨਾ ਨਰ ਕੁਰਿਆਤੈ ਭਿੰਨ ਭਿੰਨ ਲੀਜੈ ਉਰਧਾਰ।
ਇਹ ਵੱਖੋ ਵੱਖਰੀਆਂ ਉਪਾਸ਼ਨਾ ਕੁਰਿਆਤੈ ਤੋਂ ਭਾਵ ਕਰਦੇ ਹਨ ਸਾਰੇ ਜੀਵ। ਇਤੀ ਉਪਾਸ਼ਨਾ ਇਹ ਜਿਹੜੀਆਂ ਕਰਦੇ ਨੇ ਸਾਰੇ ਜੀਵਾਂ ਦੇ ਆਪੋ ਆਪਣੇ ਢੰਗ ਤਰੀਕੇ ਨੇ। ਕਿਉਂ? ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਈ। ਜੇ ਆਪਾਂ ਕਹੀਏ ਕਿ ਤੂੰ ਬਈ ਸਰਗੁਣ ਦੀ ਉਪਾਸ਼ਨਾ ਕਿਉਂ ਕਰਦਾ, ਤੂੰ ਨਿਰਗੁਣ ਦੀ ਕਿਉਂ ਕਰਦਾ, ਤੂੰ ਇਕੱਲੀ ਉਪਾਸ਼ਨਾ ਕਿਉਂ ਕਰਦਾ, ਇਹ ਉਹਨਾਂ ਦੀ ਬਿਰਤੀ ਦੇ ਹਿਸਾਬ ਨਾਲ ਹੈ। ਜਿਨ੍ਹਾਂ ਦੀ ਜਿਹੀ ਜਿਹੀ ਬਿਰਤੀ ਹੁੰਦੀ ਹੈ, ਹੁਣ ਆਪਾਂ ਇੱਥੇ ਇੰਨੇ ਜਾਣੇ ਬੈਠੇ ਹਾਂ, ਆਪਣੀ ਸਾਰਿਆਂ ਦੀ ਗੱਲ ਆਪਸ 'ਚ ਰਲਦੀ ਨਹੀਂ, ਬਿਰਤੀ ਵੀ ਨਹੀਂ ਰਲਦੀ। ਇਸ ਕਰਕੇ ਸਾਰਿਆਂ ਦੀ ਆਪੋ ਆਪਣੀ ਬਿਰਤੀ ਹੈ। ਜਿੱਥੇ ਕਿ ਜਿੰਨਾ ਦਿਮਾਗ ਕੰਮ ਕਰਦਾ, ਜਿੰਨਾ ਕੁ ਵਾਹਿਗੁਰੂ ਕਿਸੇ ਨੂੰ ਸੋਝੀ ਦਿੰਦਾ, ਇਸ ਕਰਕੇ ਮਹਾਰਾਜ ਕਹਿੰਦੇ ਆਪਾਂ ਨੂੰ ਤਾਂ ਸਿੱਧਾ ਨਿਰਗੁਣ 'ਚ ਹੀ ਲੈ ਗਏ ਨੇ। ਮੂਲ ਮੰਤਰ ਪੜ੍ਹਦੇ ਜਾਓ ਅਤੇ ਉਹਦੇ ਅਰਥ ਵਿਚਾਰਦੇ ਜਾਓ, ਸਭ ਤੋਂ ਵਧੀਆ ਹੈ। ਜਪਜੀ ਸਾਹਿਬ ਅਰਥਾਂ ਸਮੇਤ ਵਿਚਾਰ ਲਓ ਰੋਜ਼, ਮੂਲ ਮੰਤਰ ਦੀ ਵਿਚਾਰ ਕਰ ਲਓ ਰੋਜ਼। ਅਤੇ ਇਸੇ ਪ੍ਰਕਾਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਵਿਆਪਕ ਪਰਿਪੂਰਨ ਹੈ, ਉਹ ਵੀ ਕਰ ਲੈਣਾ ਅਤੇ ਸਾਰਿਆਂ ਵਿੱਚ ਦੇਖਣਾ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕੇ ਨੇਤਰੰਦ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਾਰਿਆਂ 'ਚ ਬ੍ਰਹਮ ਹੀ ਬ੍ਰਹਮ ਦੇਖਣਾ, ਅਥਵਾ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ। ਇਸ ਤਰ੍ਹਾਂ ਵੀ ਸੋਝੀ ਦੇ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ। ਇਹ ਵੀ ਕਹਿੰਦੇ ਨੇ, ਕਹਿੰਦੇ ਦੇਖੋ ਭਾਈ ਸਾਰਿਆਂ 'ਚ ਬ੍ਰਹਮ ਜਾਣ ਕੇ ਦਇਆ ਕਰੋ, ਲੰਗਰ ਵਰਤਾਓ, ਵੰਡ ਛਕੋ। ਇਹ ਵੀ ਕਹਿੰਦੇ ਆ ਕਿ ਦੁਨੀਆਂ ਨਾਸਵੰਤ ਹੈ। ਦੋਨੋਂ ਪੱਖਾਂ ਵਿੱਚ ਹੀ ਆਪਾਂ ਨੇ ਸਮਝ ਲੈਣਾ ਕਿ ਉਪਾਸ਼ਨਾ ਕਿਸ ਢੰਗ ਦੇ ਨਾਲ ਕਰਨੀ ਹੈ।
ਸਵਈਆ ਛੰਦ ਸਤਿਅੰ ਗਿਆਨ ਮਨੰਤੰ ਬ੍ਰਹਮ ਜੋ ਤਤਮਸਿਆਦ ਵਾਕ ਜੇ ਚਾਰ।
ਹੁਣ ਕਹਿੰਦੇ ਨੇ ਗਿਆਨ ਕਾਂਡ ਸੁਣਾਉਂਦੇ ਤੁਹਾਨੂੰ, ਪਹਿਲਾਂ ਕਰਮ ਕਾਂਡ ਸੁਣਾਇਆ ਸੀਗਾ, ਫਿਰ ਉਪਾਸ਼ਨਾ ਸੁਣਾਈ ਸੀਗੀ, ਕਿਉਂਕਿ ਇਹ ਚੀਜ਼ਾਂ ਕਥਾ 'ਚ ਬਾਚ ਕੰਮ ਦਿੰਦੀਆਂ ਨੇ, ਪਹਿਲਾਂ ਸੁਣਨ ਨੂੰ ਔਖੀਆਂ ਲੱਗਦੀਆਂ ਨੇ, ਫਿਰ ਤਾਂ ਅਸੀਂ ਛੇਤੀ ਛੇਤੀ ਕਹਿ ਕੇ ਲੰਘ ਜਾਂਦੇ ਹਾਂ ਕਿ ਕਰਮ ਉਪਾਸ਼ਨਾ ਅਤੇ ਗਿਆਨ ਦੇ ਨਾਲ ਇਹ ਚੀਜ਼ਾਂ ਮਿਟਦੀਆਂ, ਜਿਹੜੀਆਂ ਮਲ ਵਿਖੇਪ ਅਤੇ ਅਵਰਨ ਉਹ ਕਹਿ ਕੇ ਜੇ ਲੰਘ ਗਏ, ਤੁਸੀਂ ਕਹੋਗੇ ਪਤਾ ਨਹੀਂ ਕੀ ਕਹਿ ਕੇ ਚਲਿਆ ਗਿਆ। ਹੁਣ ਜੇ ਸੁਣ ਲਈਏ ਤਾਂ ਚੰਗੀ ਗੱਲ ਹੈ। ਅਰਥ ਗਿਆਨ ਕਾਂਡ ਹੁਣ ਸ਼ੁਰੂ ਕਰਦੇ ਨੇ, ਕਹਿੰਦੇ ਸਤਿਅੰ ਗਿਆਨ ਮਨੰਤੰ ਬ੍ਰਹਮ। ਇਹ ਦੁਬਾਰਾ ਦੋਨੋਂ ਵਾਕ ਫੇਰ ਆ ਰਹੇ ਨੇ, ਜਿਹੜੇ ਵਾਕ ਨੇ ਮਹਾਂਵਾਕ ਤੇ ਅਵੰਤਰ ਵਾਕ ਵਖਰੇਵੇਂ ਵਾਲੇ, ਦੋਨੇ ਵਾਕ ਦਿੰਦੇ ਨੇ ਆਨੰਦ ਆਪਾਂ ਨੂੰ। ਸਤਿਅੰ ਬ੍ਰਹਮ ਸੱਤ ਹੈ, ਬ੍ਰਹਮ ਗਿਆਨ ਰੂਪ ਹੈ, ਬ੍ਰਹਮ ਬੇਅੰਤ ਹੈ। ਅਤਵਾ ਜਿਹੜਾ ਇਹ ਤੱਤਵ ਮਸਿਆਦ ਬ੍ਰਹਮ ਲਿਖਿਆ ਸੀਗਾ ਕਿ ਮੈਂ ਹੀ ਬ੍ਰਹਮ ਹਾਂ, ਵਾਕ ਜਿਹੜੇ ਚਾਰੇ ਹਨ
ਸਰਬਾਤਮ ਬ੍ਰਹਮ, ਬ੍ਰਹਮ ਸਰਬ ਆਤਮ, ਅਦੁੱਤੀ ਦ੍ਵੈਤ ਨਾਸਤੀ ਧਾਰ।
ਹੁਣ ਇਹਨਾਂ ਗੱਲਾਂ ਨੂੰ ਸੁਣ ਕੇ ਕਹਿੰਦੇ ਸਰਬਾਤਮ ਬ੍ਰਹਮ, ਸਾਰੀਆਂ ਆਤਮਾ ਵਿੱਚ ਬ੍ਰਹਮ ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਆਸਾ ਦੀ ਵਾਰ ਵਿੱਚ ਵੀ ਪੜ੍ਹਦੇ ਹੈ, ਸਹਿਸ ਕਿਰਤੀ ਲਿਖਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਸਹਿਸ ਕਿਰਤੀ ਦੇ ਸਲੋਕ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਇਹੀ ਚਾਰ ਸਲੋਕ ਉੱਪਰ ਵੀ ਲਿਖੇ ਹੋਏ ਨੇ ਸਹਿਸ ਕਿਰਤੀ ਦੇ, ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਹੈ। ਇਸ ਕਰਕੇ ਇਹ ਸਾਰਾ ਕੁਝ ਉੱਥੇ ਵੀ ਲਿਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਿਹੜੀ ਬਿਸ਼ਨ ਦੱਤ ਪੰਡਿਤ ਹੋਣਾ ਨੂੰ ਕਥਾ ਸੁਣਾਈ ਸੀ ਬ੍ਰਹਮ ਦੀ, ਕਿ ਜੇ ਸਾਰਿਆਂ ਵਿੱਚ ਬ੍ਰਹਮ ਦੇਖਣਾ, ਜੇ ਕੋਈ ਦੇਖੇ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਕਹਿੰਦੇ ਜੇ ਕੋਈ ਇਹ ਕਹੇ, ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਸਾਰਿਆਂ ਵਿੱਚ ਬ੍ਰਹਮ ਹੀ ਬ੍ਰਹਮ ਹੈ, ਕਹਿੰਦੇ ਮੈਂ ਉਹਦਾ ਦਾਸ ਹਾਂ। ਤਾਂ ਇੱਥੇ ਕਹਿੰਦੇ ਸਰਬਾਤਮ ਬ੍ਰਹਮ, ਸਾਰਿਆਂ ਵਿੱਚ ਬ੍ਰਹਮ ਹੈ ਅਤੇ ਬ੍ਰਹਮ ਸਰਬਾਤਮ, ਬ੍ਰਹਮ ਸਾਰਿਆਂ ਦਾ ਆਤਮਾ ਰੂਪ ਹੈ ਅਤੇ ਆਤਮਾ ਹੀ ਬ੍ਰਹਮ ਹੈ। ਇਹਨਾਂ ਦੋਨਾਂ ਨੂੰ ਇੱਕੋ ਰੂਪ ਕਰਕੇ ਜਿਹੜਾ ਬੰਦਾ ਜਾਣ ਲੈਂਦਾ, ਬਾਕੀ ਕਹਿੰਦੇ ਸਾਰਾ ਕੁਝ ਨਾਸਵੰਤ ਹੈ।
ਸਤਿਅੰ ਗਿਆਨ ਮਨੰਤ ਆਤਮਾ ਬ੍ਰਹਮ ਏਕ ਅਦਵੈ ਨਿਰਧਾਰ।
ਜਿਹੜਾ ਆਪਾਂ ਪਹਿਲਾਂ ਕਿਹਾ ਸੀ ਕਿ ਬ੍ਰਹਮ ਸੱਤ ਹੈ, ਗਿਆਨ ਸਰੂਪ ਹੈ, ਬੇਅੰਤ ਹੈ, ਇਹ ਅੱਖਰ ਪਹਿਲਾਂ ਵੀ ਆ ਚੁੱਕੇ, ਜਿਹੜੇ ਆਤਮਾ ਬ੍ਰਹਮ ਏਕ ਅਦਵੈ ਨਿਰਧਾਰ। ਕਹਿੰਦੇ ਆਤਮਾ ਅਤੇ ਜਿਹੜਾ ਬ੍ਰਹਮ ਹੈ ਉਹ ਵੀ ਸੱਤ ਹੈ, ਉਹ ਵੀ ਸੱਤ ਹੈ। ਇਉਂ ਹੁਣ ਨਿਰਧਾਰ ਕਰ, ਆਪਣੇ ਅੰਦਰ ਵਿਚਾਰ ਕਰ ਕਿ ਆਤਮਾ ਅਤੇ ਪਰਮਾਤਮਾ ਦੋਨੋਂ ਹੀ ਇੱਕ ਰੂਪ ਨੇ। ਉਹ ਕਿਵੇਂ? ਕਹਿੰਦੇ ਇਉਂ ਜਾਣ ਜਿਵੇਂ ਨਦੀ ਜਾਂ ਸਰੋਵਰ ਦਾ ਪ੍ਰਮਾਣ ਸਮੁੰਦਰ ਨਾਲ ਰਲਾ ਲਈਏ, ਵੀ ਜਿਹੜਾ ਇਹ ਪਾਣੀ ਹੈ ਇਹ ਵੀ ਪਾਣੀ ਹੈ ਅਤੇ ਉਹ ਵੀ ਪਾਣੀ ਹੈ, ਇਹ ਪਾਣੀ ਦਾ ਵੀ ਵਾਸ਼ਪੀਕਰਨ ਹੋ ਕੇ ਉੱਡ ਜਾਂਦਾ, ਉਹਦਾ ਵੀ ਉੱਡ ਜਾਂਦਾ, ਇਹਨਾਂ 'ਚ ਹੁਣ ਕੋਈ ਫਰਕ ਤਾਂ ਰਹਿੰਦਾ ਨਹੀਂ ਹੈ। ਇਸੇ ਪ੍ਰਕਾਰ ਦੋਨਾਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ, ਆਤਮਾ ਨੂੰ ਅਤੇ ਬ੍ਰਹਮ ਨੂੰ ਆਪਸ ਵਿੱਚ ਮਿਲਾਈ ਜਾਣਾ ਕਿ ਇਹ ਵੀ ਸੱਤ ਹੈ, ਉਹ ਵੀ ਸੱਤ ਹੈ, ਉਹ ਵੀ ਅਨੰਤ ਹੈ, ਉਹ ਵੀ ਅਨੰਤ ਹੈ, ਉਹ ਵੀ ਅਦਵੈਤ ਰੂਪ ਹੈ, ਉਹਦੀ ਵੀ ਅਦਵੈਤ ਰੂਪ ਹੈ, ਇਸ ਦਾ ਦੋਨਾਂ ਨੂੰ ਇੱਕੋ ਰੂਪ ਕਰ ਕਰਕੇ ਜਾਣਨਾ, ਇਹ ਬਹਿ ਕੇ ਵਿਚਾਰ ਹੁੰਦੀ ਹੈ। ਇਹ ਤਾਂ ਕਥਾ ਹੈ, ਕਥਾ ਵਿੱਚ ਬਹਿ ਕੇ ਤਾਂ ਆਪਾਂ ਇੰਨਾ ਕੁਛ ਨਹੀਂ ਕਰ ਸਕਦੇ, ਇਹ ਤਾਂ ਜਦੋਂ ਆਪਾਂ ਇਕੱਲੇ ਬੈਠੇ ਕਿਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਨ, ਉਦੋਂ ਵਿਚਾਰਾਂਗੇ ਕਿ ਉਹ ਜੋ ਬ੍ਰਹਮ ਹੈ ਉਹ ਵੀ ਸੱਤ ਹੈ ਅਤੇ ਜਿਹੜੀ ਮੇਰੇ ਅੰਦਰ ਆਤਮਾ ਹੈ ਇਹ ਵੀ ਸੱਤ ਹੈ, ਉਹ ਜਿਹੜਾ ਬ੍ਰਹਮ ਹੈ ਉਹ ਵੀ ਨਾਸ਼ ਨਹੀਂ ਹੁੰਦਾ ਅਤੇ ਮੇਰੀ ਆਤਮਾ ਵੀ ਨਾਸ਼ ਨਹੀਂ ਹੁੰਦੀ। ਇਸ ਤਰ੍ਹਾਂ ਆਪਣੇ ਆਪ ਨੂੰ ਉਸ ਬ੍ਰਹਮ ਦੇ ਨਾਲ ਜੋੜਨਾ, ਲੀਨ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਸ ਤਰੀਕੇ ਦੇ ਨਾਲ ਜੀਵ ਨੂੰ ਬ੍ਰਹਮ ਦਾ ਗਿਆਨ ਆਪਣੇ ਅੰਦਰ ਛੇਤੀ ਪ੍ਰਗਟ ਹੋ ਜਾਂਦਾ ਹੈ।
ਕਰਮ ਉਪਾਸ਼ਨ ਦੋ ਬਿਵਰਜਿਤ ਪੁਰਖ ਸਾਧ ਤੇ ਵਰਜਿਤ ਹੋਏ।
ਹੁਣ ਕਹਿੰਦੇ ਇੱਥੇ ਆ ਕੇ ਕਰਮ ਤੇ ਉਪਾਸ਼ਨਾ ਦੋਨੇ ਵਿਵਰਜਿਤ ਹੋ ਜਾਂਦੀਆਂ ਨੇ, ਪੁਰਖ ਸਾਧਿਆ ਤੇ ਵਰਜਿਤ ਹੋਏ। ਇਸ ਕਰਕੇ ਜਿਹੜਾ ਸਾਧਨਾ ਕਰਨ ਵਾਲਾ ਪੁਰਖ ਹੈ ਨਾ, ਪੁਰਖਾਂ ਦੇ ਜਿਹੜਾ ਨਾ ਸਾਧਿਆ ਯੋਗ ਪੁਰਖ ਹੈ, ਉਹ ਹੋਣੇ ਕਰਕੇ ਉਹ ਸਾਰੇ ਕਰਮ ਇੱਥੇ ਮਨਾ ਹੋ ਜਾਂਦੇ ਨੇ ਆ ਕੇ, ਕਿਉਂਕਿ ਉਹ ਕਰਮ ਹੁਣ ਰਹਿ ਕੇ ਖਤਮ ਹੋ ਗਏ, ਬਸ ਉਹਨਾਂ ਕਰਮਾਂ ਦੀ ਹੁਣ ਲੋੜ ਨਹੀਂ। ਹੁਣ ਤਾਂ ਆਪਾਂ ਪਹਿਲਾਂ ਮੋਟੇ ਕਰਮ ਕਰਦੇ ਹਾਂ, ਫਿਰ ਉਸ ਤੋਂ ਛੋਟੇ ਕਰਮ ਕਰਦੇ ਹਾਂ, ਫਿਰ ਉਸ ਤੋਂ ਛੋਟੇ ਕਰਦੇ ਹਾਂ, ਅਖੀਰ ਤਾਂ ਅੰਦਰ ਸਮਾਧੀ ਲਾ ਕੇ ਇੱਕ ਗੱਲ ਕਰਦੇ ਹਾਂ ਕਿ ਇਹ ਜਿਹੜਾ ਬ੍ਰਹਮ ਹੈ, ਇਹ ਬ੍ਰਹਮ ਸਾਰੇ ਵਿਆਪਕ ਹੈ, ਉਹੀ ਬ੍ਰਹਮ ਮੇਰੇ ਅੰਦਰ ਹੈ। ਇੱਥੇ ਜਿਹੜੀ ਗੱਲ ਕਹੀ ਹੈ ਕਿ ਉਹ ਵੀ ਸੱਤ ਹੈ, ਮੈਂ ਵੀ ਸੱਤ ਹਾਂ, ਵਾਹਿਗੁਰੂ, ਇਸ ਤਰ੍ਹਾਂ ਵਿਚਾਰ ਕਰਨੀ ਕਿ ਮੇਰੀ ਜਿਹੜੀ ਆਤਮਾ ਹੈ ਇਹੀ ਬ੍ਰਹਮ ਹੈ। ਇਉਂ ਆਪਣੇ ਆਪ ਨੂੰ ਜਦੋਂ ਹੌਲੀ ਹੌਲੀ ਕਲਪ ਲਵਾਂਗੇ ਨਾ, ਆਪਾਂ ਅਨਾਤਮ ਵਿੱਚੋਂ ਬਾਹਰ ਆਵਾਂਗੇ, ਆਤਮ ਦੇ ਵਿੱਚ ਆ ਜਾਵਾਂਗੇ, ਕਿਉਂਕਿ ਇਸ ਵਕਤ ਆਪਾਂ ਸਾਰੇ ਜੀਵ ਅਨਾਤਮਾ ਵਿੱਚ ਹਾਂ। ਅਨਾਤਮਾ ਜਿਹੜੀ ਹੁੰਦੀ ਆ ਬਾਹਰਲਾ ਸਰੀਰ, ਬੁੱਧੀ, ਆ ਪ੍ਰਾਣ, ਆ ਮਨ, ਆ ਇੰਦਰੀਆਂ, ਆ ਵਿਸ਼ੇ ਵਿਕਾਰ, ਇਹ ਖਾਣਾ ਪੀਣਾ, ਇਹਨਾਂ ਸਾਰਿਆਂ ਇਕੱਠਿਆਂ ਦਾ ਨਾਮ ਅਨਾਤਮਾ ਹੈ। ਹੌਲੀ ਹੌਲੀ ਆਪਾਂ ਨੇ ਆਪਣੇ ਅੰਦਰਲੀ ਆਤਮਾ ਨੂੰ ਹੀ ਇਉਂ ਕਹਿਣਾ, ਵਾਰ ਵਾਰ ਟਕੋਰਨਾ ਉਹਨੂੰ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਨੂੰ ਜਗਾਓ ਬਈ, ਉਹ ਕਹਿ ਗਏ ਕਿ ਵਾਰ 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 ਲੱਖਾਂ ਵਾਰੀ ਇਹ ਜਾਪ ਕਰਨਾ ਪੈਂਦਾ। ਉਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਬ੍ਰਹਮ ਰੂਪ ਹੈ ਬੰਦਿਆ। ਮਹਾਰਾਜ ਉਹ ਜਗਾਉਂਦੇ ਨੇ ਵਾਰ ਵਾਰ, ਤਾਂਹੀਓ ਤਾਂ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸੇ ਕਰਕੇ ਲੋਕੀ ਕਹਿੰਦੇ ਇੰਨਾ ਵਾਹਿਗੁਰੂ ਵਾਹਿਗੁਰੂ ਕਾਹਨੂੰ ਕਰਦੇ ਹੋ ਤੁਸੀਂ, ਜਾਂ ਇੰਨੇ ਪਾਠਾਂ ਦੀ ਕੀ ਲੋੜ ਹੈ, ਇੱਕ ਪਾਠ ਸਵੇਰੇ ਕਰ ਤਾਂ ਲਿਆ ਜਪਜੀ ਸਾਹਿਬ ਦਾ, ਆਹ 100 ਪਾਠ ਦੀ ਕੀ ਲੋੜ ਹੈ। ਇਹ 100 ਪਾਠ ਦੀ ਲੋੜ ਇਸੇ ਵਾਸਤੇ ਪੈਂਦੀ ਹੈ ਸ਼ਾਮ ਤੱਕ, ਕਿਉਂਕਿ ਜੇ ਆਪਾਂ ਇੰਨਾ ਪਾਠ ਨਾ ਕਰੀਏ ਤਾਂ ਆਪਾਂ ਕੰਮ ਬਹੁਤ ਵੱਡਾ ਕਰਨਾ ਨਾ, ਆਤਮਾ ਤੇ ਪਰਮਾਤਮਾ ਨੂੰ ਇੱਕ ਕਰਨਾ ਹੈ।
ਕੇਵਲ ਗਿਆਨ ਮਾਤਰ ਹੀ ਤਿਸ਼ਟਤ ਗਿਆਨ ਕਾਂਡ ਕੋ ਲੱਛਣ ਜੋਏ।
ਗਿਆਨ ਕਾਂਡ ਦੇ ਲੱਛਣ ਨੇ ਕੇਵਲ ਗਿਆਨ ਮਾਤਰ ਵਿੱਚ ਹੀ ਟਿਕਿਆ ਰਹਿੰਦਾ ਹੈ। ਗਿਆਨ ਜਦੋਂ ਇੱਕ ਵਾਰ ਹੋ ਜੇ ਨਾ, ਜਿਵੇਂ ਆਪਾਂ ਨੂੰ ਇੰਨਾ ਗਿਆਨ ਮਿਲਦਾ ਹੈ, ਆਪਾਂ ਤਾਂ ਚਲੋ ਐਵੇਂ ਬਸ ਠੀਕ ਹੈ ਸਤਸੰਗ ਚ ਆਏ ਹੈ, ਇਹ ਗਿਆਨ ਨੂੰ ਹਿਰਦੇ ਚ ਬਿਠਾ ਕੇ ਘਰ ਲਿਜਾਣ ਵਾਲਾ ਤਾਂ ਕੋਈ ਵੀ ਬੰਦਾ ਹੋਊਗਾ, ਬਾਕੀ ਤਾਂ ਸਾਰੇ ਇੱਥੇ ਬਾਹਰ ਜਾ ਕੇ ਝੋਲੀ ਝਾੜ ਦੇਣਗੇ, ਚਲੋ ਜੀ ਸੁਣ ਲਿਆ, ਐਵੇਂ ਸੀ, ਸਮਝ ਸਮਝ ਕੁਛ ਨਹੀਂ ਆਇਆ, ਐਵੇਂ ਬੋਲੀ ਗਿਆ, ਇਹਨੇ ਸਾਖੀ ਚੰਗੀ ਆ, ਤੁਸੀਂ ਇੰਨੇ ਕੁ ਜੀ ਰਹਿ ਜਾਣਾ ਬਸ। ਇਸ ਕਰਕੇ ਇਦੋਂ ਗਾਂ ਨਹੀਂ ਵਧਣਾ, ਵਧਣਾ ਮਹਾਰਾਜ ਕਹਿੰਦੇ ਇਹ ਗਿਆਨ ਹਿਰਦੇ ਵਿੱਚ ਟਿਕਾ ਕੇ ਲੈ ਜਾਓ ਤੇ ਜਾ ਕੇ ਅਭਿਆਸ ਕਰੋ, ਗੱਲਾਂ ਨਾ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਤੁਰੇ ਜਾਂਦੇ ਬਾਣੀ ਪੜ੍ਹੀ ਜਾਓ, ਗੋਬਿੰਦੇ ਮੁਕੰਦੇ ਜਪੀ ਜਾਓ। ਇਸ ਤਰ੍ਹਾਂ ਆਪਾਂ ਗਿਆਨ ਦੇ ਵਿੱਚ ਟਿਕ ਕੇ ਰਹਿਣਾ ਹੈ।
ਗਿਆਨ ਕਾਂਡ ਉਪਨਿਸ਼ਦ ਕੈ ਸਭ ਵੇਦ ਅੰਤ ਵੇਦਾਂ ਤੱਕ।
ਇਸ ਕਰਕੇ ਜਿਹੜਾ ਗਿਆਨ ਕਾਂਡ ਹੈ ਸਾਰੀਆਂ ਉਪਨਿਸ਼ਦਾਂ ਕਹਿੰਦੀਆਂ ਨੇ, ਤੇ ਵੇਦਾਂ ਦੇ ਵਿੱਚ ਜਿਹੜਾ ਹੈ ਨਾ, ਵੇਦਾਂ ਦਾ ਜਿਹੜਾ ਅੰਤ ਹੈ ਉਹਨੂੰ ਵੇਦਾਂਤ ਕਿਹਾ ਜਾਂਦਾ ਹੈ।
ਜੈ ਲੋ ਪੁਰਖ ਸਾਧ ਕਰ ਤਬਿਅੰ ਪੁਰਬ ਬਿਮਾਸਾ ਕਰੇ ਬਖਾਨ।
ਕਹਿੰਦੇ ਜਿੱਥੋਂ ਤੱਕ ਇਨਸਾਨ ਦੇ ਸਾਧਨੇ ਯੋਗ ਕਰਤੱਬ ਨੇ ਨਾ, ਉਹਨੂੰ ਪੂਰਬ ਮੀਮਾਂਸਾ ਕਹਿੰਦੇ ਹਨ।
ਤੈ ਲਗ ਸ਼ਬਦ ਵੇਦ ਇਹ ਕਹੀਐ ਜਹਾਂ ਜਾਨ ਵੋ ਜਾਨ ਸੁਜਾਨ।
ਉਥੋਂ ਤੱਕ ਪਦ ਜਿਹੜਾ ਅਰਥ ਹੈ ਵੇਦ ਕਹੀਦਾ ਹੈ, ਪਰ ਜਿੱਥੇ ਜਾ ਕੇ ਜਾਣਨ ਯੋਗ ਨੂੰ ਜਾਣ ਲਈਦਾ ਹੈ ਪਿਆਰਿਓ, ਉਹਨੂੰ ਕਹਿੰਦੇ ਨੇ ਵੇਦਾਂਤ। ਜਦੋਂ ਆਪਾਂ ਉਹਨੂੰ ਜਾਣ ਲਿਆ, ਜਦੋਂ ਸਾਰਾ ਕੁਝ ਸਮਝ ਲਿਆ, ਪਹਿਲਾਂ ਸਾਰਾ ਆਪਾਂ ਨਕਸ਼ਾ ਬਣਾਉਂਦੇ ਮਕਾਨ ਦਾ, ਫਿਰ ਮਕਾਨ ਬਣਦਾ ਹੈ। ਇਸ ਤਰ੍ਹਾਂ ਹੀ ਇੱਥੇ ਪਹਿਲਾਂ ਸਾਰਾ ਨਕਸ਼ਾ ਬਣ ਗਿਆ, ਬ੍ਰਹਮ ਕੀ ਹੈ, ਜੀਵ ਕੀ ਹੈ, ਈਸ਼ਵਰ ਕੀ ਹੈ, ਮਾਇਆ ਕੀ ਹੈ, ਵਿਕਾਰ ਕੀ ਹੈ। ਫਿਰ ਆਪਾਂ ਹੁਣ ਜਦੋਂ ਇੰਨਾ ਕੁਝ ਸਮਝ ਲਿਆ ਤਾਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਕਰਾਂਗੇ।
ਕਵੀ ਸੰਤੋਖ ਸਿੰਘ ਲੱਖ ਸਰੂਪ ਕੋ ਸਗਰੇ ਸਫਲ ਤਬੈ ਮਨ ਮਾਨ।
ਉਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਜਿਹੜਾ ਸਰੂਪ ਹੈ ਨਾ, ਇਹਨੂੰ ਜਾਣ ਕੇ, ਜਦੋਂ ਆਪਾਂ ਆਪਣੇ ਸਰੂਪ ਨੂੰ ਜਾਣ ਲਿਆ, ਇੰਨਾ ਸਾਰਾ ਕੁਝ ਕਰਕੇ ਆਪਣੇ ਸਰੂਪ ਦੀ ਪਹਿਚਾਣ ਹੋ ਗਈ। ਜਦੋਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਇੰਨਾ ਕੁਝ ਆਪਾਂ ਸੁਣਿਆ, ਇਹਨੂੰ ਸੁਣਨਾ ਭਾਈ ਨਿਸ਼ਫਲ ਨਾ ਕਰ ਦਿਓ ਕਿਤੇ, ਇੰਨੀ ਮਿਹਨਤ ਨਾਲ ਕਹਿੰਦੇ ਚੀਜ਼ ਇਕੱਠੀ ਹੋਈ ਵੀ ਹੈ, ਇਹਨੂੰ ਸੁਣ ਕੇ ਜੇ ਤੁਸੀਂ ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਗਏ ਤਾਂ ਕਹਿੰਦੇ ਮੈਂ ਜਾਣੂ, ਮੇਰਾ ਵੀ ਲਿਖਿਆ ਸਫਲ ਹੈ, ਸੁਣਾਉਣ ਵਾਲੇ ਦਾ ਵੀ ਬੋਲਿਆ ਸਫਲ ਹੈ, ਔਰ ਤੁਹਾਡੇ ਕਮਾਉਣ ਵਾਲਿਆਂ ਦਾ ਵੀ ਸਫਲ ਹੈ। ਫਿਰ ਭਾਈ ਚੰਗੀ ਗੱਲ ਹੈ, ਕਹਿੰਦੇ ਭਾਈ ਉਹ ਸਫਲ ਹੈ ਜਿਹੜਾ ਸੁਣ ਕੇ ਉਹਨੂੰ ਕਮਾਵੇ, ਕਮਾ ਕੇ ਵਾਹਿਗੁਰੂ ਦੇ ਦਰਸ਼ਨ ਕਰੇ, ਆਪਣੀ ਆਤਮਾ ਨੂੰ ਅੰਦਰ ਦੇਖ ਲਵੇ, ਉਹ ਭਾਈ ਸਾਰਿਆਂ ਨਾਲੋਂ ਸਫਲ ਹੈ। ਇਉਂ ਬਹਿ ਕੇ ਕਹਿੰਦੇ ਅਭਿਆਸ ਕਰੋ ਕਿ ਜਿਹੜੀ ਮੇਰੀ ਆਤਮਾ ਹੈ ਉਹੀ ਬ੍ਰਹਮ ਹੈ, ਤੇ ਬ੍ਰਹਮ ਵਿਆਪਕ ਹੈ, ਤੇ ਮੈਂ ਉਹ ਬ੍ਰਹਮ ਦਾ ਅੰਸ਼ ਹਾਂ, ਤੇ ਬ੍ਰਹਮ ਸੱਤ ਹੈ ਤੇ ਮੈਂ ਵੀ ਸੱਤ ਹਾਂ। ਇਸ ਤਰੀਕੇ ਨਾਲ ਅਨਾਤਮ ਵਿੱਚੋਂ ਆਤਮਾ ਵਿੱਚ ਆਉਣ ਵਾਸਤੇ ਨਾਲ ਸਤਿਗੁਰੂ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਜੋ ਗੁਰਮੰਤਰ ਹੈ, ਇਹਦਾ ਅਭਿਆਸ ਕਰਦੇ ਜਾਓ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।